ਨਿਮਾਣੀ ਦਾ ਸਾਲਾਨਾ ਦੀਵਾਨ ਵੀ ਪੱਕਾ ਕਰਨਾ, ਆਲ ਇੰਡੀਆ ਸਿੱਖ ਐਜੂਕੇਸ਼ਨ ਕਾਨਫਰੰਸ ਅੰਬਾਲਾ ਵਿੱਚ ਪ੍ਰਚਾਰ, ਵਿਦੇਸ਼ਕ ਕਾਲਜ ਗੁਜਰਾਂਵਾਲਾ ਦੀ ਨੀਂਹ ਰੱਖਣੀ, ਜੇਹਲਮ ਸ਼ਹਿਰ ਵਿੱਚ ਖਾਸ ਕੌਤਕ, ਗੁੱਜਰ ਖਾਨ, ਰਾਵਲਪਿੰਡੀ, ਕੋਹਾਟ, ਬੰਨੂ ਆਦਿਕ ਪ੍ਰਚਾਰ ਕਰਕੇ ਮਸਤੁਆਣੇ ਪੁੱਜਣਾ। ਸੰਤ ਜੀ ਘਲਾਲ ਪਿੰਡ ਵਿੱਚ ਅਖੰਡ ਪਾਠ ਦਾ ਭੋਗ ਪਾ ਕੇ ਪੂਲੇਵਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰੇ ਹਾਜ਼ਰੀ ਭਰ ਕੇ ਕਾਂਝੜੇ ਹੁੰਦੇ ਹੋਏ ਮਸਤੁਆਣੇ ਮਾਘੀ ਦੇ ਦੀਵਾਨ ਲਈ ਆ ਗਏ। ਤਿੰਨ ਦਿਨ ਤਿੰਨ ਰਾਤਾਂ ਕੀਰਤਨ ਹੋਇਆ, ਅਤੁੱਟ ਲੰਗਰ ਵਰਤਿਆ। ਹੁਣ ਮਾਘੀ ਦਾ ਦੀਵਾਨ ਵੀ ਨਿਮਾਣੀ ਨਿਰਜਲਾ ਇਕਾਦਸ਼ੀ ਵਾਂਗੂ ਪੱਕਾ ਹਰ ਸਾਲ ਜੋੜ ਮੇਲ ਹੋਣ ਲੱਗ ਪਿਆ ਹੈ। ਗੁਰੂ ਦੀਆਂ ਸੰਗਤਾਂ ਸਹਿਜ ਸੁਭਾਅ ਵੇਲੇ ਸਿਰ ਮੇਲੇ ਦੀ ਤਾਰੀਖ ਤੋਂ ਇੱਕ ਦੋ ਦਿਨ ਪਹਿਲੋਂ ਹੀ ਖਿੱਚੀਆਂ ਚੱਲੀਆਂ ਆਉਂਦੀਆਂ ਹਨ। ਦੋਨੋਂ ਦੀਵਾਨ ਖੂਬ ਭਰਦੇ ਹਨ। ਇਹ ਦੀਵਾਨ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਮ ਬਾਣੀ ਦੇ ਵੱਡੇ ਸਕੂਲ ਬਣ ਗਏ ਹਨ। ਸਾਰੇ ਮਾਲਵੇ ਵਿੱਚ ਪਹਿਲੋਂ ਅਤੇ ਹੁਣ ਹੋਰ ਥਾਵਾਂ ਵਿੱਚ ਵੀ ਢੋਲਕੀ ਚਿਮਟੇ ਨਾਲ ਕੀਰਤਨ ਕਰਨ ਵਾਲੇ ਜੱਥੇ ਬਣ ਗਏ ਹਨ। ਸੰਤ ਮਹਾਰਾਜ ਜੀ ਪਹਿਲੋਂ ਆਪ ਸ਼ਬਦ ਪੜ੍ਹਦੇ, ਫਿਰ ਇੱਕ ਸ਼ਬਦ ਮਾਈਆਂ ਦਾ ਹੁੰਦਾ ਅਤੇ ਦੂਜਾ ਸ਼ਬਦ ਭਾਈਆਂ ਦਾ। ਪਹਿਲਾਂ ਇੱਕ ਪ੍ਰੇਮਨ ਬੋਲਦੀ, ਪਿੱਛੋਂ ਸਾਰੀਆਂ ਮਾਈਆਂ ਅਤੇ ਫਿਰ ਸਾਰੇ ਭਾਈ। ਇਸੇ ਤਰ੍ਹਾਂ ਇੱਕ ਭਾਈ ਸ਼ਬਦ ਪੜ੍ਹਾਉਂਦਾ, ਪਿੱਛੋਂ ਸਾਰੇ ਭਾਈ ਅਤੇ ਫਿਰ ਸਾਰੀਆਂ ਮਾਈਆਂ। ਇਸ ਤਰ੍ਹਾਂ ਮਾਈ ਭਾਈ ਦੀ ਬਿਰਤੀ ਸ਼ਬਦ ਵਿੱਚ ਜੁੜੀ ਰਹਿੰਦੀ ਅਤੇ ਨਾਮ ਬਾਣੀ ਦੀ ਟਿਕਵੀਂ ਲਹਿਰ ਚੱਲਦੀ। ਜਦ ਪੰਜ ਕੁ ਸਲੋਕ ਸ਼੍ਰੀ ਆਸਾ ਦੀ ਵਾਰ ਦੇ ਰਹਿ ਜਾਂਦੇ, ਤਦ ਸੰਤ ਜੀ ਮਹਾਰਾਜ ਸ਼ਬਦ ਦੀ ਉਹ ਘਨ ਘੋਰ ਬੰਨਦੇ ਕਿ ਸਾਰਾ ਆਕਾਸ਼ ਸ਼ਬਦ ਦੀ ਧੁਨੀ ਨਾਲ ਗੂੰਜ ਉੱਠਦਾ ਅਤੇ ਮਨੁੱਖ, ਪਸ਼ੂ, ਪੰਛੀ ਨਾਮ ਦੀ ਲਹਿਰ ਵਿੱਚ ਮਸਤ ਹੋ ਜਾਂਦੇ। ਤਿੰਨ ਦਿਨ ਅਤੇ ਤਿੰਨ ਰਾਤ ਦੋਹਾਂ ਜੋੜ ਮੇਲਿਆਂ ਦੇ ਸਮੇਂ ਮਾਈ ਭਾਈ ਇਸ ਗੁਰਬਾਣੀ ਦੇ ਮਹਾਂਯੱਗ ਵਿੱਚ ਪੂਰੇ ਉਤਸ਼ਾਹ ਨਾਲ ਆਪਣਾ ਹਿੱਸਾ ਰਲਾਉਂਦੇ ਹਨ। ਲੰਗਰ ਅਤੁੱਟ ਚੱਲਦਾ ਹੈ। ਆਰਾਮ ਲਈ ਇਮਾਰਤਾਂ ਬਹੁਤ ਚੰਗੀਆਂ ਬਣੀਆਂ ਹੋਈਆਂ ਹਨ। ਮਾਘੀ ਦੇ ਜੋੜ ਮੇਲੇ ਤੋਂ ਜਮਾਂਦਾਰ ਜਸਵੰਤ ਸਿੰਘ ਆਪ ਜੀ ਨੂੰ ਸੁਨਾਮ ਦੇ ਰਸਤੇ ਲਹਿਰੇ ਅਤੇ ਆਨੰਦ ਕਾਰਜ ਲਈ ਲੈ ਆਇਆ, ਜਿੱਥੋਂ ਭਾਈ ਨਰਾਇਣ ਸਿੰਘ ਦੇ ਪੁੱਤਰ ਦੇ ਆਨੰਦ ਕਾਰਜ ਲਈ ਰਾਮਗੜ੍ਹ ਗਏ। ਉੱਥੋਂ ਸਰਦਾਰ ਹਰੀ ਸਿੰਘ ਆਪਣੇ ਨਗਰ ਚਾਂਗੜੀ ਲਿਆ ਕੇ ਅਖੰਡ ਪਾਠ ਕਰਵਾਇਆ। ਇੱਥੋਂ ਆਪ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰੇ ਤਿੰਨ ਰਾਤਾਂ ਰਹੇ। ਚੌਥੀ ਰਾਤ ਅੱਧੀ ਗਈ, ਆਪ ਜੀ ਨੇ ਅਸ਼ਚਰਜ ਕੌਤਕ ਵਰਤਾਇਆ। ਚੁਪੀਤੇ ਹੀ ਪੰਜ ਸਿੰਘ, ਭਾਈ ਕਲਿਆਣ ਸਿੰਘ, ਭਾਈ ਹਰੀ ਸਿੰਘ, ਭਾਈ ਮੋਹਨ ਸਿੰਘ ਅਤੇ ਭਾਈ ਲਾਲ ਸਿੰਘ ਨੂੰ ਨਾਲ ਲੈ ਕੇ ਅੰਬਾਲੇ ਚਲੇ ਆਏ। ਬਾਕੀ ਜਥਾ ਸੁੱਤਾ ਹੀ ਰਿਹਾ। ਅੰਬਾਲੇ ਸ਼ਹਿਰ ਵਿੱਚ ਸਾਲਾਨਾ ਵਿਦਿਅਕ ਕਾਨਫਰੰਸ ਹੋਣੀ ਸੀ ਅਤੇ ਇੱਥੋਂ ਦੀ ਸੰਗਤ ਆਪ ਜੀ ਦੀ ਕਈ ਥਾਂ ਭਾਲ ਕਰ ਚੁੱਕੀ ਸੀ। ਦੋਨੋਂ ਵਕਤ ਦੀਵਾਨ ਸਜਦੇ। ਸਵੇਰੇ ਅੱਧੀ ਆਸਾ ਦੀ ਵਾਰ ਭਾਈ ਭਾਗ ਸਿੰਘ, ਹੀਰਾ ਸਿੰਘ ਜੀ ਲਾਉਂਦੇ ਅਤੇ ਅੱਧੀ ਸੰਤ ਜੀ ਮਹਾਰਾਜ ਮਾਈ ਭਾਈ ਪਾਸੋਂ ਤਿੰਨ ਥਾਂ 'ਤੇ ਪੜ੍ਹਾਉਂਦੇ। ਸ਼ਬਦ ਦਾ ਸਮੁੰਦਰ ਠਾਠਾ ਮਾਰਦਾ ਅਤੇ ਸ਼ਬਦ ਬਾਣੀ ਦੀ ਗੂੰਜ ਮਹਾਂ ਆਕਾਸ਼ ਵਿੱਚ ਸਦਾ ਜਗਿਆਸੀਆਂ ਦੇ ਭਲੇ ਲਈ ਇਕੱਠੀ ਹੋ ਜਾ ਬਜਾਰ ਬਿਰਾਜਦੀ। ਗਿਆਨੀ ਝੰਡਾ ਸਿੰਘ ਵਕੀਲ ਦੀ ਭੈਣ ਨੇ ਦੱਸਿਆ ਕਿ ਮੇਰੇ ਭਾਈ ਰੱਬ ਦੀ ਹਸਤੀ ਤੋਂ ਮੁਨਕਰ ਸਨ, ਸਖ਼ਤ ਬਿਮਾਰ ਹੋ ਗਏ, ਬਚਣ ਦੀ ਆਸ ਨਹੀਂ। ਮੈਨੂੰ ਫੁਰਨਾ ਫੁਰਿਆ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਉੱਪਰੋਂ ਸੰਤ ਮਹਾਰਾਜ ਇੱਕ ਫੁੱਲ ਬਖਸ਼ ਦੇਣ ਤੇ ਉਹ ਮੈਂ ਲਿਆ ਕੇ ਇਹਨਾਂ ਨੂੰ ਸੁੰਘਾਵਾਂ, ਇਹ ਬਚ ਜਾਣਗੇ। ਪਰ ਇਹ ਦੀਵਾਨ ਵਿੱਚ ਮਹਾਰਾਜ ਦੇ ਪ੍ਰਕਾਸ਼ ਸਥਾਨ ਪਾਸ ਜਾ ਕੇ ਖੜੀ ਰਹੀ। ਸੰਤ ਮਹਾਰਾਜ ਤਾਬੇ ਬੈਠੇ ਸਨ। ਨੇਤਰ ਖੋਲ੍ਹ ਕੇ ਪੁੱਛਿਆ, ਮਾਈ ਕਿਸ ਤਰ੍ਹਾਂ ਖੜੀ ਹੈ? ਪ੍ਰੇਮਣ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਇੱਕ ਫੁੱਲ ਬਖਸ਼ੋ। ਸੰਤ ਜੀ ਨੇ ਗੁਰੂ ਮਹਾਰਾਜ ਤੋਂ ਇੱਕ ਫੁੱਲਾਂ ਦਾ ਹਾਰ ਲਾ ਕੇ ਮਾਈ ਨੂੰ ਦੇ ਦਿੱਤਾ। ਮਾਈ ਨੇ ਚਾਈ ਚਾਈ ਆ ਕੇ ਉਹ ਹਾਰ ਵਕੀਲ ਦੇ ਗਲੇ ਵਿੱਚ ਪਾ ਦਿੱਤਾ। ਬਸ ਹਾਰ ਕੀ ਸੀ? ਇੱਕ ਕਰਤਾਰੀ ਬਿਜਲੀ ਦੀ ਬੈਟਰੀ ਸੀ। ਸਰਦਾਰ ਜੀ ਉਸੇ ਵਕਤ ਵਾਹਿਗੁਰੂ 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 ਬੋਲ ਉੱਠੇ ਅਤੇ ਇਹਨਾਂ ਦੇ ਰੋਮ ਰੋਮ ਵਿੱਚ ਰੱਬ ਦੇ ਪਿਆਰ ਦਾ ਖੇੜਾ ਵਸ ਗਿਆ। ਸਰੀਰ ਅਤੇ ਮਨ ਦੇ ਰੋਗਾਂ ਦੀ ਜੜ੍ਹ ਕੱਟੀ ਗਈ। ਤਗੜੇ ਹੋ ਕੇ ਅੰਮ੍ਰਿਤ ਛਕਿਆ ਤੇ ਖਾਲਸਾ ਪੰਥ ਦੀ ਸੇਵਾ ਵਿੱਚ ਜੁੜ ਗਏ। ਸਾਰਾ ਜੀਵਨ ਸੇਵਾ ਪਰਉਪਕਾਰ ਲਈ ਲਾਇਆ। ਆਪ ਗਿਆਨੀ ਝੰਡਾ ਸਿੰਘ ਵਕੀਲ ਕਰਕੇ ਪ੍ਰਸਿੱਧ ਹੋਏ। ਖਾਲਸਾ ਹਾਈ ਸਕੂਲ ਤੇ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਰਹੇ। ਕਾਨਫਰੰਸ ਦੇ ਖਾਸ ਪੰਡਾਲ ਵਿੱਚ ਸਭ ਡੈਲੀਗੇਟ ਤੇ ਦਰਸ਼ਕ ਆ ਕੇ ਸਜ ਗਏ। ਪ੍ਰਧਾਨ ਸਵਾਗਤ ਕਮੇਟੀ ਤੇ ਪ੍ਰਧਾਨ ਕਾਨਫਰੰਸ ਦੇ ਜਦੋਂ ਆਏ, ਸੰਗਤਾਂ ਨੇ ਖੜ੍ਹੇ ਹੋ ਕੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਇਹਨਾਂ ਦਾ ਸਵਾਗਤ ਕੀਤਾ। ਫਿਰ ਸੰਤ ਮਹਾਰਾਜ ਪੰਜ ਸਿੰਘਾਂ ਨਾਲ ਪੰਡਾਲ ਵਿੱਚ ਦਾਖਲ ਹੋਏ ਤਾਂ ਸਾਰੀ ਸੰਗਤ ਖੜ੍ਹੀ ਹੋ ਗਈ। ਜਦੋਂ ਆਪ ਜੀ ਆ ਕੇ ਕੁਰਸੀ ਪਰ ਬੈਠ ਗਏ ਤਦ ਸੰਗਤ ਬੈਠੀ। ਕਾਨਫਰੰਸ ਦੀ ਕਾਰਵਾਈ ਫਿਰੋਜ਼ਪੁਰ ਕੰਨਿਆ ਮਹਾਵਿਦਿਆਲਾ ਦੀਆਂ ਬੀਬੀਆਂ ਦੇ ਸ਼ਬਦ ਪੜ੍ਹਨ ਪਿੱਛੋਂ ਸ਼ੁਰੂ ਹੋਈ। ਦੋਹਾਂ ਪ੍ਰਧਾਨ ਸਾਹਿਬਾਨ ਨੇ ਐਡਰੈਸ ਪੜ੍ਹੇ, ਫਿਰ ਸੰਤ ਮਹਾਰਾਜ ਨੂੰ ਇੱਕ ਸ਼ਬਦ ਪੜ੍ਹਨ ਦੀ ਬੇਨਤੀ ਕੀਤੀ ਗਈ। ਬੜੀ ਉੱਚੀ ਸੁਰ ਵਿੱਚ ਆਪ ਜੀ ਨੇ ਸ਼ਬਦ ਤਿੰਨ ਥਾਂ ਮਾਈ ਭਾਈ ਪਾਸੋਂ ਪੜਵਾਇਆ। ਪੰਡਾਲ ਵਿੱਚ ਰੱਬੀ ਰੌਂ ਨਾਲ ਭਰ ਗਿਆ ਅਤੇ ਸਭ ਦੇ ਹਿਰਦੇ ਵਿੱਚ ਕਰਤਾਰ ਵਸ ਗਿਆ। ਕਾਨਫਰੰਸ ਚੰਗੀ ਸਫਲ ਰਹੀ, ਸੋਹਣੇ ਗੁਰਮਤੇ ਪਾਸ ਹੋਏ, ਵਿਦਿਅਕ ਫੰਡ ਲਈ ਅਪੀਲ ਹੋਈ। ਆਪ ਕਾਨਫਰੰਸ ਪਿੱਛੋਂ ਵੀ ਕੁਛ ਚਿਰ ਇੱਥੇ ਟਿਕੇ, ਦੋਨੋਂ ਵਕਤ ਸਤਸੰਗ ਹੁੰਦਾ ਤਾਂ ਬਹੁਤ ਨੇ ਅੰਮ੍ਰਿਤ ਛਕਿਆ। ਇੱਥੋਂ ਆਪ ਨੇ ਮੈਨ ਦੁਆਬਾ ਦੇ ਕਈ ਨਗਰਾਂ ਦਾ ਪ੍ਰਚਾਰ ਦੌਰਾ ਕੀਤਾ ਅਤੇ ਮੋਟੇ ਮਾਜਰੇ ਜਦੋਂ ਟਿਕੇ ਹੋਏ ਸਨ, ਭਾਈ ਲਾਲ ਸਿੰਘ ਨੇ ਪ੍ਰਸ਼ਨ ਕੀਤਾ ਕਿ ਸੱਚੇ ਪਾਤਸ਼ਾਹ, ਸੁਣਿਆ ਹੈ ਕਿ ਜੰਤਰ ਮੰਤਰ ਤੰਤਰ ਵਿੱਚ ਬੜੀ ਤਾਕਤ ਹੁੰਦੀ ਹੈ। ਆਪ ਮੁਸਕਰਾਏ ਅਤੇ ਫਰਮਾਇਆ, ਗੁਰਬਾਣੀ ਦੇ ਅੱਗੇ ਸਭ ਜੰਤਰ ਮੰਤਰ ਤੰਤਰ ਰਿੱਧੀਆਂ ਅਤੇ ਸਿੱਧੀਆਂ ਮਾਤ ਪੈ ਜਾਂਦੀਆਂ ਹਨ। ਇਸ ਲਈ ਸਿੱਖ ਦਾ ਧਰਮ ਹੈ ਕਿ ਹਰ ਵੇਲੇ ਗੁਰਬਾਣੀ ਦੇ ਰੰਗ ਵਿੱਚ ਮੱਤਾ ਰਹੇ। ਫਿਰ ਪੜਦਾ ਜੀ, ਤੰਤਰ ਮੰਤਰ ਬਾਰੇ ਆਪ ਜੀ ਨੇ ਫਰਮਾਇਆ, ਗੁਰਬਾਣੀ ਦੇ ਅੱਗੇ ਸਭ ਜੰਤਰ ਮੰਤਰ ਤੰਤਰ ਰਿੱਧੀਆਂ ਅਤੇ ਸਿੱਧੀਆਂ ਮਾਤ ਪੈ ਜਾਂਦੀਆਂ ਹਨ। ਇਸ ਲਈ ਸਿੱਖ ਦਾ ਧਰਮ ਹੈ ਹਰ ਵੇਲੇ ਗੁਰਬਾਣੀ ਦੇ ਰੰਗ ਵਿੱਚ ਮੱਤਾ ਰਹੇ। ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਫਿਰ ਕਰਤਾਰ ਸਦਾ ਰਾਖਾ ਹੋ ਜਾਂਦਾ ਹੈ, ਕੋਈ ਦੁਸ਼ਮਣ ਦੂਤ ਇਸ ਨੂੰ ਪੋਹ ਨਹੀਂ ਸਕਦਾ। ਸੰਤ ਜੀਵਾ ਸਿੰਘ ਜੀ ਨਨਕਾਣੇ ਸਾਹਿਬ ਵਾਲੇ ਕਰਕੇ ਜੋ ਪ੍ਰਸਿੱਧ ਹੋਏ ਨੇ, ਆ ਕੇ ਇੱਥੇ ਆਪ ਦੇ ਦਰਸ਼ਨ ਕੀਤੇ। ਸੰਤ ਜੀ ਮਹਾਰਾਜ ਨੇ ਉਪਦੇਸ਼ਕ ਕਾਲਜ ਗੁਜਰਾਂਵਾਲਾ ਦਾ ਬੁਨਿਆਦੀ ਪੱਥਰ 23 ਫਰਵਰੀ 1960 ਨੂੰ ਰੱਖਿਆ ਹੈ। ਫਰਮਾਇਆ, ਇੱਥੇ ਗੁਰਦੁਆਰਾ ਬਣਨਾ ਚਾਹੀਦਾ ਹੈ ਅਤੇ ਇੱਥੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਹੈ। 1000 ਰੁਪਏ ਆਪਣੇ ਵੱਲੋਂ ਦਿੱਤੇ, ਗੁਰਦੁਆਰਾ ਨਾ ਬਣ ਸਕਿਆ। ਆਪ ਜੇਲਮ ਚਲੇ ਆਏ, ਦੋਨੋਂ ਵਕਤ ਦੀਵਾਨ ਸਜਦੇ, ਭੀੜ ਵੱਧ ਜਾਣ ਕਰਕੇ ਆਪ ਆਪਣਾ ਆਸਣ ਬੇਲੀ ਵਿੱਚ ਲੈ ਗਏ, ਜਿੱਥੋਂ ਤੰਬੂ ਸ਼ਾਮਿਆਨੇ ਲੱਗੇ। ਕਈ ਸਹਿਜਧਾਰੀ ਆਰੀਆ ਸੰਭਾਜੀ ਅਤੇ ਟਾਵੇਂ ਟਾਵੇਂ ਮੁਸਲਮਾਨ ਵੀ ਆ ਕੇ ਨਿਹਾਲ ਹੁੰਦੇ। ਇੱਥੇ ਹੀ ਲਾਲਾ ਕਿਰਪਾ ਰਾਮ ਮਹਾਫਿਜ਼ ਦਫ਼ਤਰ ਸਿਵਲ ਆਪ ਜੀ ਦੇ ਪ੍ਰੇਮ ਕਰਕੇ ਹੁੱਕਾ ਪੀਣਾ ਛੱਡ ਗਿਆ। ਫਿਰ ਪੜਦਾ ਜੀ, ਇੱਥੇ ਹੀ ਲਾਲਾ ਕਿਰਪਾ ਰਾਮ ਮਹਾਫਿਜ਼ ਦਫ਼ਤਰ ਸਿਵਲ ਆਪ ਜੀ ਦੇ ਪ੍ਰੇਮ ਕਰਕੇ ਹੁੱਕਾ ਪੀਣਾ ਛੱਡ ਗਿਆ। ਇਹ ਸਾਰਾ ਦਿਨ ਹੁੱਕਾ ਪੀਂਦਾ ਰਹਿੰਦਾ ਸੀ, ਸਿੰਘ ਸਜ ਗਿਆ, ਗੁਰਮੁਖੀ ਪੜ੍ਹ ਕੇ ਪਾਠੀ ਬਣਿਆ। ਇਸਨੇ ਇੱਕ ਦਿਨ 33 ਪੌਂਡ ਮੱਥਾ ਟੇਕ ਕੇ ਸੰਤ ਮਹਾਰਾਜ ਦੀ ਖੁਸ਼ੀ ਲਈ। ਇੱਥੇ ਹੀ ਭਾਈ ਗੋਪਾਲ ਸਿੰਘ ਜੀ ਨੇ ਵੇਖਿਆ ਕਿ ਕੋਈ ਅਰਸ਼ੀ ਘੋੜੇ ਤੇ ਸਵਾਰ ਸੰਤ ਮਹਾਰਾਜ ਦੁਆਲੇ ਪਹਿਰਾ ਦਿੰਦਾ ਹੈ। 3 ਪਾਸੇ ਧਰਤੀ ਹੈ, 4 ਪਾਸੇ ਦਰਿਆ ਹੈ। ਉਹ ਘੋੜਾ ਪਾਣੀ ਉੱਤੇ ਵੀ ਉਸੇ ਤਰ੍ਹਾਂ ਟੁਰਦਾ ਨਜ਼ਰੀ ਪੈਂਦਾ ਹੈ। ਉਸਨੇ ਭਾਈ ਨਾਰਾਇਣ ਸਿੰਘ ਨਾਲ ਜ਼ਿਕਰ ਕੀਤਾ, ਇਹਨਾਂ ਨੇ ਰਲ ਕੇ ਅਗਲੇ ਦਿਨ ਇਹ ਕੌਤਕ ਵੇਖਿਆ। ਉਹ ਪਰਿਕਰਮਾ ਪੂਰੀ ਕਰਕੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਉਂਦਾ, ਭਾਈ ਗੋਪਾਲ ਸਿੰਘ ਜੀ ਅੱਗੋਂ ਗੁਰਬਰ ਅਕਾਲ ਵੀ ਬੋਲਦਾ, ਭਾਈ ਨਾਰਾਇਣ ਸਿੰਘ ਜੀ ਪੈਨਸ਼ਨਰ ਸਕੱਤਰ ਉਪਦੇਸ਼ਕ ਕਾਲਜ ਗੁਜਰਾਂਵਾਲਾ ਨੇ ਇਹ ਸਾਖੀ ਲਿਖਾਈ ਸੀ। ਭਾਈ ਨਾਰਾਇਣ ਸਿੰਘ ਜੀ ਨੇ ਸੰਤ ਮਹਾਰਾਜ ਪਾਸ ਜ਼ਿਕਰ ਕੀਤਾ, ਉਹਨਾਂ ਨੇ ਫਰਮਾਇਆ, ਕਲੰਗੀਧਰ ਪਾਤਸ਼ਾਹ ਜੀ ਦੀ ਮਿਹਰ ਹੈ, ਉਹਨਾਂ ਦੇ ਸੇਵਕਾਂ ਦੀ ਸ਼ਹੀਦ ਸਿੰਘ ਇਸ ਤਰ੍ਹਾਂ ਪਹਿਰਾ ਦੇ ਕੇ ਰਾਖੀ ਕਰਦੇ ਹਨ, ਪਰ ਜ਼ਿਕਰ ਨਹੀਂ ਇਹਨਾਂ ਗੱਲਾਂ ਦਾ ਕਰਨਾ ਚਾਹੀਦਾ। ਜੇਲਮ ਤੋਂ ਸੰਤ ਜੀ ਗੁਜਰ ਖਾਨ ਆਏ, ਇੱਥੋਂ ਤਰੱਕੀ ਜਾਣ ਲਈ ਮਿਜ਼ਾ ਕਸਵਾਲ ਤੱਕ ਪੈਦਲ ਆਏ ਅਤੇ 700 ਰੁਪਏ ਅਤੇ ਪੱਥਰ ਦੀ ਗੱਡੀ ਗੁਰਸਾਗਰ ਲਈ ਭਿਜਵਾਈ। ਉਸ ਸਮੇਂ ਸੰਤ ਜੀ ਨੇ ਫਰਮਾਇਆ, ਜਿਸ ਪਾਸ ਕੁਛ ਗੁਪਤ ਮਾਇਆ ਰੱਖੀ ਹੋਈ ਹੈ ਹਾਜ਼ਰ ਕਰ ਦਿਓ। ਸਭ ਨੇ ਹਾਜ਼ਰ ਕਰ ਦਿੱਤੀ, ਪਰ 2 ਰਾਗੀ ਵਾਜੇ ਬੰਨੇ ਹੋਏ ਚੁੱਪ ਬੈਠੇ ਰਹੇ। ਫਿਰ ਪੜਦਾ ਜੀ, ਜੇਲਮ ਤੋਂ ਸੰਤ ਜੀ ਗੁਜਰ ਖਾਨ ਆਏ ਅਤੇ ਇੱਥੋਂ ਤਰੱਕੀ ਜਾਣ ਲਈ ਮਿਜ਼ਾ ਕਸਵਾਲ ਤੱਕ ਪੈਦਲ ਆਏ ਅਤੇ 700 ਰੁਪਏ ਅਤੇ ਗੱਡੀ ਗੁਰਸਾਗਰ ਲਈ ਭਿਜਵਾਈ। ਉਸ ਸਮੇਂ ਸੰਤ ਜੀ ਨੇ ਫਰਮਾਇਆ, ਜਿਸ ਪਾਸ ਕੁਛ ਗੁਪਤ ਮਾਇਆ ਰੱਖੀ ਹੋਈ ਹੈ ਉਹ ਹਾਜ਼ਰ ਕਰ ਦਿਓ। ਸਭ ਨੇ ਹਾਜ਼ਰ ਕਰ ਦਿੱਤੀ, ਪਰ 2 ਰਾਗੀ ਵਾਜੇ ਬੰਨੇ ਹੋਏ ਚੁੱਪ ਚਾਪ ਬੈਠੇ ਰਹੇ। ਭਾਈ ਹਰੀ ਸਿੰਘ ਨੂੰ ਹੁਕਮ ਕੀਤਾ ਕਿ ਇਹਨਾਂ ਦੇ ਵਾਜੇ ਖੋਲੋ। ਜਦੋਂ ਖੋਲੇ ਤਾਂ ਵਿੱਚੋਂ 7 ਦਮੜੇ ਨਿਕਲੇ। ਰਾਗੀ ਸਿੰਘਾਂ ਦੀ ਇਹ ਕਰਤੂਤ ਵੇਖ ਕੇ ਆਪ ਗੁੱਸੇ ਵਿੱਚ ਆਏ ਅਤੇ ਹੁਕਮ ਕੀਤਾ ਕਿ ਤੁਸੀਂ ਚਲੇ ਜਾਓ। ਚੋਰਾਂ ਅਤੇ ਸੰਤਾਂ ਦੇ ਮੇਲ ਨਹੀਂ। ਰਾਗੀ ਸਿੰਘ ਖੜ੍ਹੇ ਹੋ ਗਏ, ਗਲਾਂ ਵਿੱਚ ਪੱਲੇ ਪਾ ਕੇ ਮਾਫ਼ੀ ਮੰਗੀ। ਸੰਤ ਜੀ ਨੇ ਸੰਗਤ ਦੀ ਬੇਨਤੀ ਮੰਨ ਕੇ ਮਾਫ਼ੀ ਦੇ ਦਿੱਤੀ। ਇੱਥੋਂ ਭਾਈ ਹੁਕਮ ਸਿੰਘ ਜੀ ਬਿਸ਼ਨ ਕੌਰ ਨੂੰ ਲੈ ਆਏ, ਪ੍ਰਸ਼ਾਦ ਛਕਾਇਆ, ਇੱਥੋਂ ਰਾਵਲ ਪਿੰਡੀ ਆ ਗਏ। ਇੱਥੇ ਹਰ ਰੋਜ਼ ਮਲਕ ਮੋਹਨ ਸਿੰਘ ਦੇ ਗੁਰਦੁਆਰੇ ਦੀਵਾਨ ਸਜਦੇ ਜਵਾਨੀ ਭਾਈ ਗੁਰਦਿੱਤ ਸਿੰਘ ਥਮਾਲੀ। ਮੈਂ ਰਸਾਲਪੁਰ ਤੋਂ ਆਇਆ ਹੋਇਆ ਪਿੰਡੀ ਆ ਕੇ ਦੀਵਾਨ ਸੁਣਦਾ, ਮੈਨੂੰ ਫਿਰਨਾ ਹੋਇਆ ਕਿ ਇੱਕ ਸ਼ਬਦ ਮੈਨੂੰ ਪੜ੍ਹਨ ਦੀ ਆਗਿਆ ਹੋਵੇ। ਸੰਤ ਮਹਾਰਾਜ ਨੇ ਜਦੋਂ ਸ਼ਬਦ ਦਾ ਭੋਗ ਰਾਗੀ ਸਿੰਘ ਨੇ ਪਾਇਆ ਤਾਂ ਹੁਕਮ ਕੀਤਾ, ਭਾਈ ਹੁਣ ਚੁੱਪ ਕਿਉਂ ਕੀਤੀ ਹੋਈ ਹੈ, ਆ ਫੁਰਨਾ ਪੂਰਾ ਕਰ ਲੈ। ਤਾਂ ਮੈਂ ਬੜੇ ਜ਼ੋਰ ਨਾਲ ਸ਼ਬਦ ਪੜ੍ਹਿਆ। ਦੂਜਾ ਫੁਰਨਾ ਇਹ ਕਿ ਸੰਤ ਮਹਾਰਾਜ ਦੀ ਆਗਿਆ ਲੈ ਕੇ ਇਹਨਾਂ ਦੀ ਫੋਟੋ ਖਿਚਾ ਲਿਆਵਾਂਗਾ। ਸੰਤ ਦੀਵਾਨ ਦੀ ਸਮਾਪਤੀ ਪਿੱਛੋਂ ਸੰਗਤ ਦਰਸ਼ਨ ਨੂੰ ਆਈ, ਵਿੱਚ ਫੋਟੋਗ੍ਰਾਫਰ ਵੀ ਇੱਕ ਸੀ ਜੋ ਆਪਦੀ ਫੋਟੋ ਤਿਆਰ ਕਰਕੇ ਲਿਆਇਆ ਸੀ। ਸੰਤ ਜੀ ਮਹਾਰਾਜ ਫੋਟੋ ਵੇਖਦੇ ਸਾਰ ਉਹ ਮੈਨੂੰ ਪਕੜਾ ਦਿੱਤੀ। ਮਨ ਦੀ ਭਾਵਨਾ ਇੱਥੇ ਫਿਰ ਬੁੱਝੀ, ਸੰਤ ਜੀ ਮਹਾਰਾਜ ਨੇ ਫੋਟੋ ਵੇਖਦੇ ਸਾਰ ਉਹ ਮੈਨੂੰ ਪਕੜਾ ਦਿੱਤੀ। ਜਵਾਨੀ ਭਾਈ ਮੇਹਰ ਸਿੰਘ ਜੀ ਰਾਵਲ ਪਿੰਡੀ, ਆਪ ਸਰਕਾਰ ਹਿੰਦ ਦੇ ਵੱਡੇ ਅਹੁਦੇ ਤੇ ਨੌਕਰ ਸਨ। ਨਾਮ ਸਿਮਰਨ ਦੀ ਜੁਗਤ ਪੁੱਛ ਕੇ ਨਾਮ ਸਿਮਰਨ ਕਰਦਿਆਂ ਕਈ ਨਜ਼ਾਰੇ ਦਿਸਣ ਲੱਗ ਪਏ, ਪਰ ਮੈਂ ਜ਼ਰ ਨਾ ਸਕਿਆ। ਚਿੱਤ ਵਿੱਚ ਅਭਿਮਾਨ ਆ ਗਿਆ, ਜ਼ਿਕਰ ਕਰ ਛੱਡਦਾ ਸੋ ਅਭਿਆਸ ਦੀ ਤਾਰ ਟੁੱਟ ਗਈ। ਰਾਵਲ ਪਿੰਡੀ ਵਿੱਚ ਬਹੁਤ ਪ੍ਰੇਮੀਆਂ ਨੇ ਅੰਮ੍ਰਿਤ ਛਕਿਆ ਅਤੇ ਨਾਮ ਦੀ ਦਾਤ ਪ੍ਰਾਪਤ ਕੀਤੀ। ਇੱਥੋਂ ਸੰਗਤ ਕੁਹਾਟ ਲੈ ਆਈ। ਇੱਥੇ ਦਿਨ ਵਿੱਚ ਸ਼ਹਿਰ ਤਾਂ ਸ਼ਾਮ ਬਾਹਰ ਛੱਜੂ ਦੇ ਕੋਠੇ ਭਾਰੀ ਦੀਵਾਨ ਸਜਦੇ। ਇੱਥੋਂ ਭਾਈ ਊਧਮ ਸਿੰਘ ਜੀ ਅਤੇ ਚੌਧਰੀ ਮੋਹਨ ਲਾਲ ਜੀ ਆਪ ਜੀ ਨੂੰ ਬੰਨੂ ਲੈ ਆਏ। ਇੱਥੇ ਵੀ ਬਹੁਤ ਪ੍ਰਚਾਰ ਹੋਇਆ ਤਾਂ ਇੱਥੋਂ 2500 ਰੁਪਏ ਮਸਤਵਾਣੀ ਦੀ ਸੇਵਾ ਲਈ ਭਿਜਵਾਏ। ਇੱਥੇ ਪਠਾਨ ਇੱਕ ਸੋਹਣਾ ਢੋਲ ਵਜਾ ਰਿਹਾ, ਬਾਜ਼ਾਰ ਵਿੱਚ ਵੇਖਿਆ ਤਾਂ ਸੰਤ ਜੀ ਦੇ ਹੁਕਮ ਨਾਲ ਉਹ ਖਰੀਦ ਲਿਆ ਗਿਆ ਜੋ ਗੁਰਸਾਗਰ ਸਾਹਿਬ ਲੈ ਆਏ। ਜਦੋਂ ਸੇਵਾ ਟੋਕਰੀ ਦੀ ਚਲਦੀ, ਇੱਕ ਪ੍ਰੇਮੀ ਢੋਲ ਵਜਾਉਂਦਾ ਰਹਿੰਦਾ ਤਾਂ ਸੇਵਾ ਦਾ ਚੰਗਾ ਹੱਲਾ ਲੱਗਦਾ। ਬੰਨੂ ਵਿੱਚ ਸਰਦਾਰ ਲਹਿਣਾ ਸਿੰਘ ਮਨਸਿਫ ਅਤੇ ਸਰਦਾਰ ਹੇਤੂ ਸਿੰਘ ਮੋਹਿਤ ਮਿਮ ਬੰਦੋਬਸਤ ਸੇਵਾ ਦੇ ਮੁਖੀ ਸਨ। ਬੰਨੂ ਤੋਂ ਆਉਂਦਿਆਂ ਗੱਡੀ ਵਿੱਚ ਰਾਏ ਬਹਾਦਰ ਲਾਲਾ ਚਮਨ ਲਾਲ ਐਡਵੋਕੇਟ ਵਿੱਚ ਬੈਠੇ ਸਨ। ਉਹਨਾਂ ਨੇ ਦਰਸ਼ਨ ਕਰਕੇ ਬੇਨਤੀ ਕੀਤੀ, ਮਹਾਰਾਜ ਰੱਖਿਆ ਲਿਖ ਦਿਓ, ਸੰਤ ਜੀ ਭਾਈ ਨਾਮ ਜਪੋ ਰੱਖਿਆ ਹੋ ਜਾਵੇਗੀ। ਰਾਏ ਬਹਾਦਰ ਜੀ ਨੇ ਗੁਰਮੰਤਰ ਦੀ ਦਾਤ ਮੰਗੀ। ਸੰਤ ਜੀ ਨੇ ਹੁਕਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਰਹੋ, ਗੁਰਮੰਤਰ ਲੱਭ ਪਵੇਗਾ। ਰਾਏ ਬਹਾਦਰ ਨੇ ਨਿਮਰਤਾ ਨਾਲ ਕਿਹਾ, ਮਹਾਰਾਜ ਜੀ ਮੈਂ ਗੁਰਮੁਖੀ ਨਹੀਂ ਪੜਿਆ ਹੋਇਆ, ਦਾਸ ਨੂੰ ਤੁਸੀਂ ਪੜ੍ਹਾਓਗੇ। ਲਾਲਾ ਹਰਨਾਮ ਦਾਸ ਜੀ ਜੋ ਪਾਸ ਹੀ ਬੈਠੇ ਸਨ ਬੋਲ ਪਏ, ਮਹਾਰਾਜ ਜੀ ਮੈਂ ਪੜ੍ਹਾਵਾਂਗਾ। ਮਹਾਰਾਜ ਜੀ ਨੇ ਆਖਿਆ, ਅੱਛਾ ਭਾਈ। ਰਾਏ ਬਹਾਦਰ ਜੀ 3 ਮਹੀਨੇ ਵਿੱਚ ਗੁਰਮੁਖੀ ਪੜ੍ਹ ਕੇ ਪਾਠ ਕਰਦੇ ਰਹਿੰਦੇ, ਸਾਰਾ ਪਰਿਵਾਰ ਹੀ ਗੁਰਬਾਣੀ ਦਾ ਪ੍ਰੇਮੀ ਹੋ ਗਿਆ। ਆਪ ਪ੍ਰਚਾਰ ਕਰਦੇ ਫਿਰ ਗੁਰਸਾਗਰ ਸਾਹਿਬ ਆ ਗਏ। ਇੱਥੇ ਆਪ ਨੂੰ ਕੈਂਬਰਿਜ ਇੰਗਲੈਂਡ ਤੋਂ 2 ਚਿੱਠੀਆਂ ਸੰਤ ਤੇਜਾ ਸਿੰਘ ਜੀ ਵੱਲੋਂ ਪੁੱਜਿਆ ਕਿ ਆਪ ਨੇ ਫਰਮਾਇਆ ਸੀ ਕਿ ਜਾਓ ਪੜ੍ਹਾਈ ਲਈ, ਅਸੀਂ ਪਿੱਛੋਂ ਮਦਦ ਰੱਖਾਂਗੇ ਅਤੇ ਪਟਿਆਲੇ ਵਾਲੀ ਕਮੇਟੀ ਪਾਸੋਂ ਹਰ ਮਹੀਨੇ ਸਹਾਇਤਾ ਪਹੁੰਚਾਇਆ ਕਰਾਂਗੇ। ਲਗਭਗ 1 ਵਰ੍ਹਾ ਬੀਤ ਗਿਆ ਹੈ, ਕਮੇਟੀ ਵੱਲੋਂ ਕੋਈ ਮਦਦ ਨਹੀਂ ਪੁੱਜੀ, ਆਪ ਕਿਰਪਾ ਕਰਕੇ ਕਮੇਟੀ ਨੂੰ ਚੇਤਾਵਨੀ ਕਰਾਵੋ। ਸੰਤ ਮਹਾਰਾਜ ਜੀ ਨੇ ਭਾਈ ਹਰੀ ਸਿੰਘ ਆਪਣੇ ਸੇਵਕ ਰਾਹੀਂ 3000 ਰੁਪਏ ਆਪ ਜੀ ਨੂੰ ਇੰਗਲੈਂਡ ਆਪਣੇ ਸੇਵਾ ਦੇ ਫੰਡ ਵਿੱਚੋਂ ਭੇਜ ਦਿੱਤੇ। ਪਟਿਆਲਾ ਕਮੇਟੀ ਵਿੱਚ ਇੱਕ ਪ੍ਰੇਮੀ ਨੇ ਰੁਕਾਵਟ ਪਾਈ ਹੋਈ ਸੀ। 6 ਮਹੀਨੇ ਪਿੱਛੋਂ ਸਰਦਾਰ ਭਗਵਾਨ ਸਿੰਘ ਜੀ ਨੇ ਆਪ ਤੇ ਸੁਪੱਤਰ ਸਰਦਾਰ ਵਿਸ਼ੇਸ਼ਰ ਸਿੰਘ ਨੂੰ ਵਲੈਤ ਭੇਜਿਆ। ਉਹ ਸੰਤ ਜੀ ਪਾਸ ਹੀ ਰਿਹਾ, ਉਸਨੂੰ ਸਾਰੀ ਹਾਲਾਤ ਦਾ ਪਤਾ ਲੱਗਾ। ਉਸਨੇ ਆਪਣੇ ਪਿਤਾ ਜੀ ਨੂੰ ਸੰਤ ਜੀ ਦੀਆਂ ਮਾਲੀ ਔਂਕੜਾਂ ਦਾ ਖਤ ਆਪਣੇ ਵੱਲੋਂ ਹੀ ਲਿਖ ਭੇਜਿਆ। ਸਰਦਾਰ ਭਗਵਾਨ ਸਿੰਘ ਜੀ ਨੇ ਆਪਣੀ ਜੁਗਤ ਵਰਤ ਕੇ ਪਟਿਆਲੇ ਵਾਲਾ 4000 ਰੁਪਇਆ ਵੀ ਸੰਤ ਤੇਜਾ ਸਿੰਘ ਜੀ ਨੂੰ ਭਿਜਵਾ ਦਿੱਤਾ। ਭਲਾ ਸੰਤ ਮਹਾਰਾਜ ਜੀ ਦੇ ਰੱਬੀ ਹਿਰਦੇ ਦੇ ਆਸ਼ੇ ਨੂੰ ਸਦਾ ਲਈ ਕੌਣ ਰੋਕ ਸਕਦਾ ਹੈ? ਕੁਛ ਚਿਰ ਲਈ ਭਾਵੇਂ ਕੋਈ ਵਿਘਨ ਪਾ ਦੇਵੇ, ਪਰ ਆਖਰ ਮਹਾਂਪੁਰਸ਼ਾਂ ਦਾ ਸੰਕਲਪ ਸਦਾ ਹੀ ਪੂਰਾ ਹੁੰਦਾ ਹੈ।